Hi. 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 I do. Hmm. ਸਹਿਜ ਭਾਏ ਜਸ ਲਿਓ ਸਹਿਜ ਭਾਏ ਜਸ ਲਿਓ ਸਹਿਜ ਭਾਏ ਜਸ ਲਿਓ ਸਹਿਜ ਭਾਏ ਜਸ ਲਿਓ ਸਿੱਧ ਸਭਾ ਕਰ ਆਸਣ ਬੈਠੇ
ਸਿੱਧ ਸਭਾ ਕਰ ਆਸਣ
ਸਿੱਧ ਸਭਾ ਕਰ ਆਸਣ ਬੈਠੇ
ਸਿੱਧ ਸਭਾ ਕਰ ਆਸਣ
ਸੰਤ ਸਭਾ ਜੈਕਾਰੋ ਸੰਤ ਸਭਾ ਜੈਕਾਰੋ ਸੰਤ ਸਭਾ ਜੈਕਾਰੋ ਸੰਤ ਸਭਾ ਜੈਕਾਰੋ ਸਿੱਧ ਸਭਾ ਕਰ ਆਸਣ ਬੈਠੇ ਆਸਣੇ ਬੈਠੇ ਸਿੱਧ ਸਭਾ ਕਰ ਆਸਣੇ ਬੈਠੇ ਸੰਤ ਸਭਾ ਜੈਕਾਰੋ ਸੰਤ ਸਭਾ ਜੈਕਾਰੋ ਮਹੱਲੇ ਪਹਿਲੇ ਗੁਰੂ ਬਾਬਾ ਨਾਨਕ ਸਾਰੀ ਬਾਣੀ ਚ ਮਹੱਲੇ ਪਹਿਲੇ ਨੂੰ ਹੀ ਗੁਰੂ ਬਾਬਾ ਕਿਹਾ ਹੈ। ਬਾਕੀ ਸਾਰੇ ਮਹੱਲੇ ਦਾਸਨ ਦਾਸ ਜਾਂ ਨਾਨਕ ਦੇ ਜਨ ਬਣੇ ਹਨ। ਜਨ ਨਾਨਕ ਹੀ ਹੈ, ਉਹਦੇ ਲਾਲੇ ਗੋਲੇ, ਉਹਦੇ ਸਾਰੀਆਂ ਜੋਟਾਂ ਗਾਂ ਔਰ ਸਾਰੀ ਵਡਿਆਈ ਜਨ ਨਾਨਕ ਨੂੰ ਜਾਏਗੀ ਬਾਣੀ ਚ। ਉਹ ਸਿੱਧ ਗੋਸ਼ਟ ਇੱਥੋਂ ਸ਼ੁਰੂ ਕਰਦੇ ਹੈ ਵੀ ਇਹ ਸਿੱਧੋ ਤੁਸੀਂ ਐਡੀਆਂ ਕਰੜੀਆਂ ਤਪੱਸਿਆ ਕਰਨ ਡਏ ਹੋ, ਜੰਗਲਾਂ ਚ ਬੈਠੇ ਹੋ, ਕਾਰੋਬਾਰ ਛੱਡੇ ਆ ਔਰ ਭਬੂਤੀਆਂ ਮਾਈਆਂ ਐਡੇ ਮੁਸ਼ਕਲ ਤਪ ਕਰ ਰਹੇ ਹੋ ਤੁਸੀਂ, ਤੇ ਤੁਸੀਂ ਕਹਿੰਦੇ ਹੋ ਅਸੀਂ ਸਿੱਧ ਹੈ ਤੇ ਸਾਡੀ ਸਭਾ ਹੈ। ਇਹ ਤੁਹਾਡੀ ਸਿੱਧ ਸਭਾ ਕਾਹਦੀ ਹੈ? ਉਹ ਕਹਿੰਦੇ ਜੀ ਅਸੀਂ ਆਪਣੇ ਆਸਣ ਤੇ ਬੈਠਦੇ ਹਾਂ। ਸਿੱਧਾਂ ਦਾ ਸਦਾ ਹੀ ਆਸਣ ਬੜਾ ਮਸ਼ਹੂਰ ਸੀ। ਇਹ ਸਿੱਧ ਗੋਸ਼ਟ ਕਿਤੇ ਬਟਾਲੇ ਨਹੀਂ ਹੋਈ, ਜੋ ਭਾਈ ਗੁਰਦਾਸ ਲਿਖਦਾ ਇਹ ਕਿਤੇ ਨਹੀਂ ਹੋਈ। ਇਹ ਸਿੱਧ ਗੋਸ਼ਟ ਐਡੀ ਉੱਚੀ ਬਾਣੀ ਕਿੱਥੇ ਹੋਈ ਹੈ? ਇਹ ਸਿੱਧ ਐਡੇ ਵੱਡੇ ਤਕੜੇ ਸਪਿਰਚੁਅਲਿਸਟ ਸੀ ਕਿ ਇਹ ਸਦਾ ਹੀ ਹਵਾ ਚ ਉੱਡਦੇ ਰਹਿੰਦੇ ਸੀ, ਸੂਖਸ਼ਮ ਸਰੀਰਾਂ ਨਾਲ ਸਦਾ ਹਵਾ ਦੇ ਵਿਚ ਆਪਣੀਆਂ ਜਤੀਆਂ ਔਰ ਰਿਧੀਆਂ ਸਿੱਧੀਆਂ ਨਾਲ ਇਹ ਔਰ ਦੁਨੀਆਂ ਨੂੰ ਗ੍ਰਿਸ਼ਤੀਆਂ ਨੂੰ ਐਵੇਂ ਭਰਮਾ ਲੈਂਦੇ ਸੀ ਰਿਧੀਆਂ ਸਿੱਧੀਆਂ ਦੱਸ ਕੇ। ਸਾਰੇ ਹਿੰਦੁਸਤਾਨ ਦੇ ਗ੍ਰਿਸ਼ਤੀ ਰਿਧੀ ਜਿਹੜੇ ਜੋਗੀ ਸੀ ਜੋਗੀ ਇਹ ਸਿੱਧ ਇਹ ਇੱਕੋ ਗੱਲ ਹੈ। ਬਾਣੀ ਜੇ ਸਮਝਣੀ ਹੈ ਤੇ ਦੋ ਲਫ਼ਜ਼ ਸਮਝਣੇ ਪੈਣੇ ਆ ਵੀ ਜੋਗ ਕੀ ਹੈ, ਜੋਗੀ ਕਿਹਨੂੰ ਕਹਿੰਦੇ ਤੇ ਸਿੱਧ ਕਿਹਨੂੰ ਕਹਿੰਦੇ। ਬਹੁਤ ਵੱਡਾ ਜੋਗੀ ਹੋ ਜਾਏ ਨਾ ਤੇ ਉਹਨੂੰ ਸਿੱਧ ਕਹਿ ਦਿੰਦੇ। ਤਦੇ ਜਿਹੜਾ ਕੋਈ ਵਿਚਾਰਾ ਘਰ ਚ ਨਾਮ ਜਪਣ ਵਾਲਾ ਬੰਦਾ ਹੋਵੇ ਨਾ ਤੇ ਉਹਦੇ ਲਈ ਘਰ ਵਾਲੇ ਨੀ ਉਹਦੀ ਕਦਰ ਪਾਉਣਗੇ। ਤੇ ਉਹਦੇ ਲਈ ਪਿੰਡੀ ਥਾਈ ਇੱਕ ਕਹਾਵਤ ਮਸ਼ਹੂਰ ਹੈ ਵੀ ਬਾਹਰ ਦਾ ਜੋਗੀ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ। ਜੋਗੀ ਜਿਹੜਾ ਜਿਹਦੇ ਕੋਲ ਰਿਧੀਆਂ ਸਿੱਧੀਆਂ ਅੰਦਰ ਆ ਜਾਣ ਉਹਨੂੰ ਫਿਰ ਸਿੱਧ ਕਹਿ ਦਿੰਦੇ ਸੀ। ਉਹ ਜਿਹੜੀ ਸਿੱਧ ਸੀ ਬਾਬੇ ਨਾਨਕ ਨੇ ਕਿਹਾ ਇਹ ਤੇ ਨਾਮ ਸੁਣਨਾ ਸਿੱਧ ਆਉਣੀ ਹੈ। ਪਰਮੇਸ਼ਰ ਦਾ ਨਾਮ ਕੰਨਾਂ ਚ ਆਪਣੇ ਆਪ ਸੁਣਨਾ ਸ਼ੁਰੂ ਹੋ ਜਾਏ, ਕਮਾਈ ਹੋ ਜਾਏ, ਉਸ ਵੇਲੇ ਸਿੱਧ ਬਣ ਜਾਂਦਾ ਬੰਦਾ। ਤੁਸੀਂ ਬਾਹਰੋਂ ਹੀ ਸਿੱਧ ਬਣੀ ਫਿਰਦੇ ਹੋ, ਤੁਸੀਂ ਤੇ ਅਲੀ ਕੱਖ ਵੀ ਨੀ ਤੁਹਾਡੀ ਚੜਾਈ। ਤੁਹਾਨੂੰ ਤੇ ਉਹ ਜਿਹੜਾ ਅਨਹਤਾ ਸ਼ਬਦ ਵਾਜ ਅੰਤ ਭੇਰੀ ਸ਼ਬਦ ਜੋ ਸ੍ਰਿਸ਼ਟੀ ਚ ਲਗਾਤਾਰ ਵੱਜ ਰਿਹਾ ਪਰਮੇਸ਼ਰ ਦੇ ਨਾਮ ਦਾ ਸ਼ਬਦ, ਉਹ ਤੇ ਤੁਸੀਂ ਸੁਣ ਤੁਹਾਨੂੰ ਕੰਨਾ ਤੁਹਾਡੇ ਰਿਸੀਵਰ ਤੇ ਇੰਨੇ ਤਕੜੇ ਹੈ ਹੀ ਨੀ ਵੀ ਤੁਹਾਡੇ ਹਰ ਵੇਲੇ ਹਮਰੇ ਸਰਵਣ ਸੁਣੇ ਨਿਤ ਕੀਰਤਨ। ਉਹ ਜਿਹੜਾ ਕੀਰਤਨ ਖੰਡ ਹੋ ਰਿਹਾ ਹੈ ਸਾਰੀ ਸ੍ਰਿਸ਼ਟੀ ਚ ਸ਼ਬਦ ਵੱਜ ਰਿਹਾ ਹੈ ਉਹ ਭਗਤ ਤੇ ਸੁਣ ਸਕਦੇ ਹੈ। ਗੋਬਿੰਦ ਗਾਜੇ ਸ਼ਬਦ ਵਾਜੇ ਆਨੰਦ ਰੂਪੀ ਮੇਰੋ ਰਾਮ ਅਈਆ ਇਹ ਸ਼ਬਦ ਨਾਮਦੇਵ ਜੀ ਗੁਰੂ ਨਾਨਕ ਤੋਂ ਪੈਦਾ ਹੋਣ ਤੋਂ ਪਹਿਲਾਂ ਵੀ ਬਹੁਤ ਸਾਲ ਪਹਿਲਾਂ ਨਾਮਦੇਵ ਜੀ ਭਗਤ ਹੋਏ ਔਰ ਉਹ ਸ਼ਬਦ ਸੁਣ ਰਹੇ ਨੇ ਕੰਨ ਦੇ ਨਾਲ ਉਹ ਕਹਿੰਦੇ ਆਹ ਪਹਿਲਾ ਸਵਾਦ ਆ ਗਿਆ ਹੇ ਮੇਰੇ ਰਾਮ ਅਈਆ ਜਦੋਂ ਤੂੰ ਕੰਨਾਂ ਚ ਸੁਣ ਲੱਗ ਪਿਆ ਉਹ ਐਸਾ ਅਜੀਬ ਚੀਜ਼ ਸੁਣੀ ਲਗਾਤਾਰ ਸੁਣੀ ਜਾ ਰਹੀ ਹੈ ਔਰ ਜਿਹੜਾ ਮੈਂ ਸ਼ਬਦ ਮੂੰਹ ਨਾਲ ਜਪਦਾ ਹਾਂ ਇਹਦੀਆਂ ਇਹ ਤੇ ਗੱਜਣ ਲੱਗ ਪਿਆ ਗੋਬਿੰਦ ਵੀ ਰੱਬ ਹੀ ਗੱਜਣ ਲੱਗ ਪਿਆ ਸ਼ਬਦ ਇੰਨਾ ਮੈਂ ਜਪਿਆ ਤੇ ਗੱਜਣ ਲੱਗ ਪਿਆ ਗੋਬਿੰਦ ਗਾਜਾ ਪਰ ਰੱਬ ਨੀ ਹੈ ਇਹ ਤੇ ਸ਼ਬਦ ਵਾਜਾ ਇਹੋ ਹੀ ਪਹਿਲਾ ਆਨੰਦ ਹੈ ਮੇਰਾ ਆਨੰਦ ਰੂਪੀ ਮੇਰੋ ਰਾਮ ਅਈਆ ਪਹਿਲੀ ਧੁਨ ਦਾ ਰੂਪ ਹੈ ਕਾਲ ਪੁਰਖ ਦਾ ਇਹ ਸਾਰੀ ਪਹਿਲਾਂ ਧੁਨ ਰੂਪ ਹੈ ਧੁਨ ਜੜ ਹੈ ਸਾਰੀ ਆਨੰਦ ਰੂਪੀ ਮੇਰੋ ਰਾਮ ਅਈਆ ਤਦੇ ਜਿਹੜੇ ਜਪਣ ਵਾਲੇ ਹੈ ਨਾ ਉਹ ਜਪਣ ਵਾਲੇ ਰੂਪ ਚ ਹੀ ਸਮਾ ਜਾਂਦੇ ਨੇ ਜਿੰਨੀ ਸੇਵਿਆ ਮੇਰਾ ਹਰ ਜੀ ਤੇ ਹਰੇ ਹਰੇ ਰੂਪੇ ਸਮਾਸੀ ਰੂਪ ਆ ਬਾਹਰਲਾ ਬਿਊਟੀ ਨਹੀਂ ਹੈ ਜਪਣ ਦੀ ਧੁਨ ਦੇ ਵਿਚ ਹੀ ਗਾਇਬ ਹੋ ਜਾਣਾ ਇਹ ਵੀ ਪਰਮਾਤਮਾ ਦੇ ਇਕ ਅਜੀਬ ਰੂਪ ਹੈ ਤੋ ਆਨੰਦ ਰੂਪੀ ਸ਼ਬਦ ਗੋਬਿੰਦ ਗਾਜੇ ਸ਼ਬਦ ਵਾਜੇ ਆਨੰਦ ਰੂਪੀ ਮੇਰੋ ਰਾਮ ਅਈਆ ਇਹ ਉਦੋਂ ਕੰਨ ਫੜਨਾ ਸ਼ੁਰੂ ਕਰ ਦਿੰਦੇ ਹੈ ਤੇ ਜਿਹੜਾ ਮਹੱਲਾ ਪਹਿਲਾ ਸੀ ਗੁਰੂ ਬਾਬਾ ਨਾਨਕ ਕਿਉਂਕਿ ਇਹਨੂੰ ਅਕਾਲ ਪੁਰਖ ਦੀ ਅਕਾਲ ਬਾਣੀ ਆ ਚੁੱਕੀ ਸੀ ਉਹ ਸੀ ਜਪ ਜਪ ਅਕਾਲ ਪੁਰਖ ਦੀ ਬਾਣੀ ਹੈ ਅਕਾਲ ਪੁਰਖ ਦਾ ਇਲਹਾਮ ਹੈ ਜਿਹੜਾ ਕਿ ਨਾਨਕ ਜੋਤ ਨੂੰ ਆਇਆ ਸਿੱਧਾ ਕਿਉਂਕਿ ਉਹਦੇ ਉੱਤੇ ਮਹੱਲਾ ਕੋਈ ਨਹੀਂ ਹੈ ਜਪ ਜੀ ਸਾਹਿਬ ਤੇ ਉਹ ਜਪ ਜੀ ਸਾਹਿਬ ਨਹੀਂ ਹੈ ਉਹ ਨਿਰਾ ਜਪ ਹੈ ਪੱਪੇ ਨੂੰ ਔਂਕੜ ਹੈ ਦੋ ਡੰਡੀਆਂ ਇਧਰ ਦੋ ਡੰਡੀਆਂ ਇਧਰ ਹੈਡਿੰਗ ਹੈ ਉਸ ਬਾਣੀ ਦਾ ਔਰ ਜਪ ਦਾ ਖਲਾਰ ਹੀ ਸਾਰਾ ਗ੍ਰੰਥ ਔਰ ਜਪ ਗੁਰੂਆਂ ਦੀ ਬਾਣੀ ਨਹੀਂ ਹੈ ਅਕਾਲ ਪੁਰਖ ਦੀ ਬਾਣੀ ਹੈ ਕਿਸੇ ਰਾਗ ਚ ਨਹੀਂ ਹੈ ਇਹਦੀਆਂ ਪੌੜੀਆਂ ਨਹੀਂ ਹੈ ਇਹਨਾਂ ਨੂੰ ਪੌੜੀਆਂ ਕਹਿਣਾ ਉਸ ਬਾਣੀ ਨੂੰ ਚੁਖਲਾਉਣਾ ਉੱਥੇ ਪੌੜੀ ਨਹੀਂ ਲਿਖੀ ਹੈ ਕਿਤੇ ਵੀ ਉਹ ਐਸਾ ਸਿਲਸਿਲੇਵਾਰ ਗਿਆਨ ਦਿੱਤਾ ਹੈ ਨਾਨਕ ਜੋਤ ਨੂੰ ਜਿਹੜਾ ਜਿਸ ਨੂੰ ਸ਼ੁਰੂ ਤੋਂ ਚੱਲੇਗਾ ਅਖੀਰ ਤੱਕ ਉਹਦੇ ਵਿੱਚ ਇੱਕ ਬੈਕਬੋਨ ਹੈ ਰੀੜ ਦੀ ਹੱਡੀ ਹੈ ਔਰ ਉਹ ਸੈਂਟਰ ਦੇ ਵਿੱਚ ਉਹਦਾ ਰਹਾਉ ਹੈ ਉਹ ਸਾਰੀ ਜਪ ਬਾਣੀ ਦਾ ਲੱਖ ਲੱਖ ਗੇੜਾ ਆਖੀ ਹੈ ਏਕ ਨਾਮ ਜਗਦੀਸ ਔਰ ਜੀਵ ਨਾਲ ਨਾਮ ਜਪਣਾ ਹੈ ਪਹਿਲਾਂ ਇੱਕ ਦੂ ਜੀਵ ਲੱਖ ਹੋਵੇ ਲੱਖ ਹੋਵੇ ਲੱਖ ਜੀਸ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜੀਸ ਲੱਖਾਂ ਗੇੜੇ ਜਦੋਂ ਜੀਭਾਂ ਦੇ ਦੇ ਦਾਂਗੇ ਫੇਰ ਇਹਦੇ ਚ ਇਨਸਾਨ ਮਗਨ ਹੋ ਜਾਂਦਾ ਹੈ ਵਿਆਸੀ ਜਨ ਉਹ ਮਗਨ ਜਿਸ ਵੇਲੇ ਘੰਟੇ ਅੱਧੇ ਘੰਟੇ ਜਾਂ ਉਹਦੀ ਕਿਰਪਾ ਨਾ ਆਪਣੀ ਆਪਣੀ ਮਿਹਨਤ ਨਾਲ ਉਹ ਫਿਰ ਕੋਈ ਚੀਜ਼ ਭੁੱਲਣਾ ਸ਼ੁਰੂ ਕਰ ਦਿੰਦਾ ਮਗਨ ਹੋ ਕੇ ਜਦੋਂ ਮਗਨ ਦੀ ਅਵਸਥਾ ਇੱਕ ਐਸੀ ਹੈ ਵੀ ਬੰਦੇ ਨੂੰ ਪਤਾ ਨਹੀਂ ਲੱਗਦਾ ਜਦੋਂ ਮਗਨ ਦੀ ਅਵਸਥਾ ਚੋਂ ਥੋੜਾ ਜਿਹਾ ਨਿਕਲਦਾ ਹੈ ਉਹ ਕਹਿੰਦਾ ਮੈਂ ਕਿੱਥੇ ਅਭਿਆਸ ਕਰ ਰਿਹਾ ਪਹਿਲੀ ਜਿਹੜੀ ਨਿਸ਼ਾਨੀ ਉਹਨੂੰ ਮਿਲਦੀ ਹੈ ਇਹ ਗੁੰਮ ਹੋਣ ਦੀ ਨਿਸ਼ਾਨੀ ਇਹਨੂੰ ਕਿਹਾ ਹੈ ਮਗਨ ਭੈ ਸੰਗ ਮਾਤੇ ਓਤੇ ਪੋਤੇ ਲਪਟਾਈ ਟਾਈਮ ਭੁੱਲ ਜਾਂਦਾ। ਤੈਨੂੰ ਪਤਾ ਨੀ ਲੱਗਦਾ ਕਿੰਨੇ ਘੰਟੇ ਮੈਂ ਬੈਠਾ ਰਿਹਾ। ਇਹ ਪਹਿਲੀ ਮਗਨ ਦੀ ਅਵਸਥਾ ਥੋੜਾ ਜਿਹਾ ਦੇਹ ਤੋਂ ਵਧੇ ਹੋਣਾ ਸ਼ੁਰੂ ਹੁੰਦਾ ਹੈ। ਇਹ ਜਿਹੜੀ ਮਗਨ ਦੀ ਅਵਸਥਾ ਸੀ, ਇਹ ਜਦੋਂ ਆ ਅਵਸਥਾ ਕੰਨਾਂ ਚ ਸ਼ਬਦ ਸੁਣ ਲੱਗ ਪੈਂਦਾ ਹੈ, ਆਪ ਅਭਿਆਸ ਕਰ ਰਿਹਾ ਹੈ ਔਰ ਉਹਦਾ ਪੂਰਾ ਮਨ ਹੁਣ ਬਾਹਰ ਨਹੀਂ ਜਾਂਦਾ, ਤੇ ਉਹ ਫਿਰ ਸਭ ਗੋਬਿੰਦ ਗਾਜੇ, ਸ਼ਬਦ ਵਾਜੇ, ਆਨੰਦ ਰੂਪੀ ਮੇਰੋ ਰਾਮ ਹੈ। ਜੇ ਪਹਿਲਾ ਆਨੰਦ ਹੈ, ਪਹਿਲੀ ਲਾਮ ਦਾ ਆਨੰਦ ਆ, ਸਹਿਜ ਆਨੰਦ ਹੋਆ ਵੱਡ ਭਾਗੀ, ਮਨੇ ਹਰੇ ਹਰੇ ਮਿੱਠਾ ਲਾਇਆ, ਜਨ ਕਹੇ ਨਾਨਕ ਲਾਮ ਪਹਿਲੀ ਆਰੰਭ ਕਾਜ ਰਚਾਇਆ। ਇਹ ਜਿਹੜੇ ਸਿੱਧ ਸੀ, ਇਹ ਤੰਤਰ ਮੰਤਰ ਦੀਆਂ ਧੁਨੀਆਂ ਚੜਾ ਕੇ ਤੇ ਇਸ ਮਗਨ ਅਵਸਥਾ ਚ ਪਹੁੰਚ ਜਾਂਦੇ ਸੀ। ਮਨ ਦੀ ਇਕ ਖੂਬੀ ਹੈ ਵੀ ਜਿੰਨੇ ਵੀ ਆ ਮਿਸਮਰੀਜ਼ਮ ਵਾਲੇ ਇਕੋ ਪੁਆਇੰਟ ਦੇ ਉੱਤੇ ਨਿਗਾਹ ਰੱਖਣੀ ਜਾਂ ਬਾਕੀ ਕਈ ਚੁੱਪ ਕਰਕੇ ਐਨ ਸਮਾਧੀ ਲਾ ਕੇ ਬਹਿ ਜਾਂਦੇ, ਉਹ ਸਾਰਾ ਇਕੋ ਚੀਜ਼ ਹੈ ਵੀ ਮਨ ਨੂੰ ਮਨ ਕਿਤੇ ਖੜਾ ਹੋ ਜਾਏ। ਮਨ ਜਦੋਂ ਕਿਤੇ ਖੜਾ ਹੋ ਗਿਆ ਨਾ, ਇਹਦੇ ਚ ਅਥਾਹ ਤਾਕਤ ਆ ਜਾਂਦੀ। ਇਕ ਵੱਡਾ ਸਪਿਰਚੁਅਲਿਜ਼ਮ ਦਾ ਪੇਜ ਹੈ, ਮਨ ਨੂੰ ਖੜਾ ਕਰਨਾ ਹੀ। ਔਰ ਇਹ ਮਨ ਨਹੀਂ ਖੜਾ ਹੋਣਾ ਜਿਨ ਚਿਕਰ ਸ਼ਬਦ ਦਾ ਅਭਿਆਸ ਨਹੀਂ ਹੁੰਦਾ, ਕਿਉਂਕਿ ਮਨ ਖੜਾ ਨਹੀਂ ਹੁੰਦਾ, ਉਹ ਜਿਹੜੇ ਬਾਕੀ ਤਰੀਕੇ ਉਹਦੇ ਨਾਲ ਬਾਈਫਰਕੇਸ਼ਨ ਹੋ ਜਾਂਦੀ ਹੈ, ਹੋਰ ਹੀ ਬੰਨੇ ਕੋਈ ਲਾਈਨ ਸਪਿਰਚੁਅਲਿਜ਼ਮ ਦੀ ਚਲੀ ਜਾਂਦੀ ਹੈ। ਇਹ ਸੀ ਸਿੱਧਾਂ ਦੀ ਲਾਈਨ। ਸਿੱਧ ਉਖੜੇ ਸੀ, ਬਾਬੇ ਨਾਨਕ ਨੇ ਕਿਹਾ ਬਿਨ ਗੁਰ ਸਬਦੇ ਇਹ ਮਨ ਨਹੀਂ ਠਾਰਾ, ਬਿਨ ਗੁਰ ਸਬਦੇ ਇਹ ਮਨ ਨਹੀਂ ਠਾਰਾ, ਆਵਰੇ ਤੇ ਆਗੋ ਹਉਮੈ ਕਾਰਾ, ਆਵਰੇ ਤੇ ਆਗੋ ਹਉਮੈ ਕਾਰਾ। ਕਹਿੰਦੇ ਮਨ ਜੇ ਠਹਿਰੇਗਾ ਤੇ ਸ਼ਬਦ ਦੇ ਵਿਆਸ ਨਾ, ਗੁਰੂ ਕੋਲ ਸ਼ਬਦ ਲਓ ਔਰ ਸ਼ਬਦ ਵੀ ਪਰਮੇਸ਼ਰ ਦਾ ਹੋਵੇ। ਇਹ ਗੋਰਖ ਗੋਰਖ ਜਪਣਾ ਛੱਡ ਦਿਓ। ਸਿੱਧ ਸਾਰੇ ਹੀ ਪੰਡਿਤ ਸ਼ਾਸਤਰ ਸਿਮਰਤ ਪੜਿਆ, ਗੁਰੂ ਨਾਨਕ ਦੇ ਸਾਹਮਣੇ ਪੜ੍ਹਾਈ ਹੋ ਰਹੀ ਸੀ, ਪੰਡਿਤ ਸ਼ਾਸਤਰ ਵੇਦ ਪੜ੍ਹੀ ਜਾਂਦੇ ਸੀ ਵੀ ਸ਼ਾਇਦ ਇਹਨਾਂ ਨਾਲ ਹੀ ਅਸੀਂ ਰੱਬ ਨੂੰ ਉਹ ਹਸਤੀ ਨੂੰ ਫੜ ਸਕੀਏ। ਬ੍ਰਹਮੇ ਨਾਲ ਵੇਦ ਚਾਰੇ ਉਤਰੇ, ਜੈ ਕਾਰਣੇ ਵੇਦ ਬ੍ਰਹਮਾ ਉਤਰੇ, ਸ਼ੰਕਰੇ ਛੋਡੀ ਮਾਇਆ, ਜੈ ਕਾਰਣੇ ਸਿੱਧ ਪਏ ਉਦਾਸੀ, ਦੇਵੀ ਮਰਮ ਨਾ ਪਾਇਆ। ਬਾਬਾ ਨਾਨਕ ਕਹਿੰਦਾ ਮੂੰਹ ਦਾ ਨਾਮ ਜਪੋ ਤਾਂ ਕੁਛ ਹੋਣਾ, ਬਾਬਾ ਮਨੇ ਸਾਚਾ ਮੁਖੇ ਸਾਚਾ ਕਹੀਏ ਤਰੀਏ ਸਾਚਾ ਹੋਈ, ਦੁਸ਼ਮਣ ਦੁੱਖ ਨਾ ਆਵੇ ਨੇੜੇ, ਇਹ ਹਰ ਮਤ ਪਾਵੇ ਕੋਈ। ਹਰ ਮਤ ਕੀ ਹੈ? ਬਗੈਰ ਸ਼ਬਦ ਦੀ ਕਮਾਈ ਤੋਂ ਅਭਿਆਸ ਤੋਂ ਕੱਖ ਨਹੀਂ ਹੋਣਾ। ਇਹ ਹੋਰ ਹੀ ਬੰਨੀ ਰਾਹ ਹੈ। ਉਹ ਰਾਹ ਕਿਹੜਾ ਹੈ? ਉਹ ਅਕਾਲ ਬਾਣੀ ਨਾ ਨਾਨਕ ਜੋਤ ਨੂੰ ਪਹਿਲਾਂ ਹੀ ਆਖ ਦਿੱਤਾ, ਰਿੱਧ ਸਿੱਧ ਆਵਰਾ ਸਾਦ, ਰਿੱਧ ਸਿੱਧ ਆਵਰਾ ਸਾਦ। ਸਿੱਖੀ ਦੇ ਤਕਰੀਬਨ 90.9% ਸਾਧਨਾ ਦੀ ਜਿਹੜੀ ਤਪੱਸਿਆ ਜਾਂ ਸਾਧਨਾ ਹੈ, ਇਹ ਰਿੱਧ ਸਿੱਧਾ ਹੀ ਬਾਈਫਰਕੇਸ਼ਨ ਹੈ। ਔਰ ਸਾਰੇ ਹੀ ਰਿਧੀਆਂ ਸਿੱਧੀਆਂ ਇਹ ਥੋੜਾ ਜਿਹਾ ਉਨ੍ਹਾਂ ਨੂੰ ਮਿਲ ਜਾਂਦੀ, ਪ੍ਰਾਪਤੀ ਹੋ ਜਾਂਦੀ ਔਰ ਫਿਰ ਉਹ ਡੇਰੇ ਚਲਾ ਲੈਂਦੇ, ਲੋਕਾਂ ਨੂੰ ਬਸ ਕਰ ਲੈਂਦੇ, ਪਰ ਇਹ ਬਾਈਫਰਕੇਸ਼ਨ ਹੈ। ਇਹ ਉਹ ਰਸ ਨਹੀਂ ਹੈ ਨਾਮ ਵੱਲ, ਨਾ ਉਸ ਫਰੀ ਵੇ ਤੇ ਚੜ੍ਹ ਹੀ ਨਹੀਂ ਸਕਣਗੇ। ਜਿਨ੍ਹਾਂ ਨਾਲ ਹੱਡ ਬੀਤੀਆਂ ਹੈ ਉਹ ਬਾਣੀ ਨੂੰ ਸਮਝ ਸਕਣਗੇ ਵੀ ਇਹਨਾਂ ਕੋਲ ਕੀ ਚੀਜ਼ ਹੈ। ਇਹਨਾਂ ਕੋਲ ਸਵਾਏ ਇਹ ਚੀਜ਼ ਤੋਂ ਕੁਛ ਨਹੀਂ ਹੈ। ਇਹ ਤੜਕੇ ਉੱਠ ਕੇ ਇਸ਼ਨਾਨ ਕਰਕੇ ਮਾਰ ਸਮਾਧੀਆਂ ਲਾ ਕੇ ਕੱਖੇ ਨੂੰ ਕੱਖ ਨਹੀਂ ਮਿਲਣਾ। ਜਿੰਨੀ ਚਿਕਰ ਜਿਹੜਾ ਪੁਰਾਤਨ ਸਿੰਘਾਂ ਵਾਲਾ ਅਭਿਆਸ ਹੈ ਜਾਂ ਗੁਰੂ ਨਾਨਕ ਨਾ ਆਪ ਹੀ ਦੱਸਿਆ ਵੀ ਅਭਿਆਸ ਦੀ ਪਹਿਲੀ ਪੌੜੀ ਕੀ ਹੈ, ਪਹਿਲੀ ਪੌੜੀ ਉਨ੍ਹਾਂ ਨਾਲ ਦੱਸਿਆ ਹੈ, ਇਹ ਪੌਂਕਾਂ ਇਸ ਤਨ ਤਾਈ, ਪੌਂਕਾਂ ਇਸ ਤਨ ਤਾਈ, ਇਹ ਤੇ ਕੂਕਰ ਹਾਂ ਬੇਗਾਨਾ ਧਾਂਕਾਂ ਇਸ ਤਨ ਤਾਂ ਅਸੀਂ ਕਹਿੰਦੇ ਜੀ ਤੁਸੀਂ ਜੀ ਏਡੀ ਉੱਚੀ ਜਪ ਰਹੇ ਹੋ, ਨੀਵੀਂ ਜਪ ਲੋ ਰੱਬ ਦੇ ਵਾਸਤੇ। ਕਈ ਆਣ ਕੇ ਪਹਿਲਾਂ ਉਨ੍ਹਾਂ ਦਾ ਕਸੂਰ ਨੀ ਹੁੰਦਾ, ਉਨ੍ਹਾਂ ਨੂੰ ਪਤਾ ਨੀ ਆ ਬਾਬਾ ਨਾਨਕ ਉਨ੍ਹਾਂ ਨੇ ਸਟੱਡੀ ਨੀ ਕੀਤਾ ਹੁੰਦਾ, ਨਾ ਸਿੱਖੀ ਚ ਕਿਸੇ ਬਾਬੇ ਨਾਨਕ ਨੂੰ ਸਮਝਿਆ ਹੈ ਵੀ ਏਡਾ ਸੌਖਾ ਰਾਸਤਾ ਉਹਨੇ ਦੱਸ ਦਿੱਤਾ, ਜਿਹੜਾ ਕਬੀਰ ਜੀ ਉਹਦੇ ਰਾਸਤੇ ਨਾਲ ਹੂ ਬਹੂ ਮਿਲਦਾ, ਭਗਤਾਂ ਦੇ ਰਾਸਤੇ ਨਾਲ ਮਿਲਦਾ। ਔਰ ਸ਼ੁਰੂ ਤੋਂ ਪਹਿਲਾ ਡੰਡਾ ਫੜਾਉਂਦੇ ਆ ਵੀ ਭਾਈ ਪਹਿਲੇ ਡੰਡੇ ਤੇ ਪੈਰ ਰੱਖ, ਅਖੀਰਲੇ ਡੰਡੇ ਨੂੰ ਹੱਥ ਨਾ ਪਾ। ਜਿੱਦਾਂ ਜਿੱਦਾਂ ਜਪ ਬਾਣੀ ਚ ਅਭਿਆਸ ਦੱਸਿਆ ਸੀ ਉਦਾਂ ਕਰਨਾ। ਤੋ ਪਹਿਲਾ ਅਭਿਆਸ ਜੀਭ ਦੇ ਨਾਲ ਉੱਚੀ ਬੋਲਣਾ, ਉਹਦੇ ਨਾਲ ਤਿੰਨ ਚੀਜ਼ਾਂ ਜਿਹੜੀਆਂ ਪਹਿਲੀਆਂ ਰੁਕਾਵਟਾਂ ਉਹ ਕਿਤੇ ਲਾਗੇ ਨਹੀਂ ਆ ਸਕਦੀਆਂ। ਉੱਚੀ ਅਭਿਆਸ ਨਾਲ ਨੀਂਦ ਨਹੀਂ ਆਉਂਦੀ। ਆ ਜਿਹੜੇ ਬਾਕੀ ਜੁਗਤੀਆਂ ਸ਼ੁਗਤੀਆਂ ਨੇ ਜੀ, ਹੁਣ ਬੱਤੀਆਂ ਬਜਾ ਦਿਓ, ਹੁਣ ਅੱਖਾਂ ਵੀ ਚਲੋ, ਹੁਣ ਇੰਨੇ ਮਿੰਟ ਏਦਾਂ ਬੈਠੇ ਰਹੋ, ਕਿਸੇ ਦਾ ਮਨ ਨੀ ਟਿਕਦਾ। ਉਸ ਵੇਲੇ ਸਾਹ ਵਾਲੇ ਗਲੇ ਸੋਚ ਨਹੀਂ ਰਹੇ ਹੁੰਦੇ ਵੀ ਕਦੋਂ ਕੁ ਬੱਤੀ ਜਾਗੂਗੀ। ਆ ਰਾਮਪੁਰ ਖੇੜੇ ਵੀ ਬਾਬਿਆਂ ਦੇ ਮੈਂ ਦੇਖਿਆ ਸਾਰੇ, ਉਹ ਸਾਰੇ ਮੈਂ ਤੇ ਚਾਲੀ ਜੀ ਸਾਰੇ ਬੈਠੇ ਰਹੇ, ਉਹ ਸਾਰਾ ਤੜਕੇ ਉਹ ਸਾਰੇ ਬਾਬਾ ਜੀ ਦੀ ਤੇ ਬਿਰਤੀ ਲੱਗ ਜਾਏ ਅਤੇ ਕਮਾਲ ਦੇ ਚਿਹਰੇ ਤੇ ਨੂਰ ਆ ਜਾ। ਜਿੰਨੀ ਸੰਗਤ ਬੈਠੀ ਹੋਈ ਰਾਮਪੁਰ ਖੇੜੇ ਸਾਰੇ, ਸਾਰੀ ਕੀਰਤਨ ਦੀ ਸੇਵਾ ਹੁੰਦੀ ਸੀ, ਆ ਪਿੰਡਰਾਂ ਵਾਲੇ ਜਰਨੈਲ ਸਿੰਘ ਦੀ ਕਥਾ ਦੀ ਨਾ ਸੰਤ ਕਰਤਾਰ ਸਿੰਘ ਹੁੰਦੇ ਉਨ੍ਹਾਂ ਦੀ ਕਥੇ ਤੇ ਸੇਵਾ ਹੁੰਦੀ ਸੀ, ਮੇਰੀ ਆਹ ਡਿਊਟੀ ਹੁੰਦੀ ਸੀ ਚਾਨੀ ਜੀ ਦੇ ਨਾਲ ਸਾਰਿਆਂ ਨਾਲ। ਤੇ ਬਾਬਾ ਜੀ ਕਰਤਾਰ ਸਿੰਘ ਪਿੰਡਾਂ ਨੇ ਕਹਿੰਦੇ ਤਿੰਨ ਨਦੀਆਂ ਇਕੱਠੀਆਂ ਹੋ ਗਈਆਂ ਇੱਥੇ, ਇੱਕ ਨਾਮ ਜਪਣ ਵਾਲੀ ਨਦੀ, ਇੱਕ ਕਥਾ ਵਾਲੀ ਨਦੀ ਤੇ ਇੱਕ ਕੀਰਤਨ ਵਾਲੀ ਨਦੀ। ਮੈਂ ਕਿਹਾ ਤਿੰਨੇ ਕੋਈ ਨੜੀਆਂ ਨਦੀਆਂ ਨੀ, ਇੱਕੋ ਨਦੀ ਆ ਬਾਬਾ ਜੀ ਵਾਲੀ ਨਾਮ ਜਪਣ ਵਾਲੀ। ਉਹ ਉੱਥੇ ਉਹ ਫਿਰ ਤੜਕੇ ਨਾ ਤੜਕੇ ਬਿਲਕੁਲ ਕੁਸ਼ਕੜਾ ਨੀ ਕਿਸੇ ਨਾਲ ਸਮਾਧੀਆਂ ਲਾ ਕੇ ਤੇ ਨਾਮ ਚਾਨੀ ਜੀ ਕਹਿੰਦੇ ਭਾਈ ਸਾਹਿਬ ਮੇਰੀ ਤੇ ਬਿਰਤੀ ਲੱਗਦੀ ਨੀ, ਮੈਂ ਤੇ ਚੱਲਿਆ। ਕਹਿੰਦਾ ਇਹ ਅੰਦਰ ਮੈਂ ਸੋਚ ਰਿਹਾ ਵੀ ਇਹ ਕਦੋਂ ਟਾਈਮ ਖਤਮ ਹੋਊਗਾ, ਮੇਰੇ ਤੇ ਭਾਅ ਦੀ ਬਣ ਗਈ। ਕਹਿੰਦੀ ਨਾ ਇਹ ਜੀਵ ਨਾਲ ਜਪਦੇ ਨਾ ਕੁਝ, ਜਿੱਦਾਂ ਕਹਿੰਦੀ ਮਹਾਰਾਜ ਕਹਿੰਦੀ